ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੁਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਪ੍ਰਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਮਕਾਨਾਂ ਦੀ ਕੀਮਤ ਵਿੱਚ 13% ਗਿਰਾਵਟ ਦਰਜ ਕੀਤੀ ਗਈ। ਲਹਿੰਦੇ ਪੰਜਾਬ ਦੇ ਵਿੱਚ ਸ਼ਹੀਦ ਭਾਈ ਤਾਰੂ ਜੀ ਨਾਲ ਸੰਬੰਧਿਤ ਗੁਰਦੁਆਰਾ ਹਾਲੇ ਵੀ ਸੰਗਤਾਂ ਦੇ ਦਰਸ਼ਨ ਦੀਦਾਰਾਂ ਦੇ ਕਾਬਲ ਨਹੀਂ ਹੋ ਸਕਿਆ। ਲੁਧਿਆਣੇ ਦੇ ਪਿੰਡ ਹਸਨਪੁਰ ਦੇ ਜੰਪਲ ਜਗਜੀਵਨ ਸਿੰਘ ਝੰਮਟ ਨੇ ਸਕਾਟਲੈਂਡ ਵਿੱਚ ਪਹਿਲੇ ਦਸਤਾਰਧਾਰੀ ਵਕੀਲ ਵਜੋਂ ਸਹੁੰ ਚੁੱਕੀ। ਅਮਰੀਕਾ ਦੇ ਇਲਾਕੇ ਫਲੋਰੀਡਾ ਦੇ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਖਬਰਾਂ ਦੀਆਂ ਸੁਰਖੀਆਂ ਵਿੱਚ। ਨਿਊਜ਼ੀਲੈਂਡ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਗਭਗ ਇੱਕੋ ਜਿਹੀ ਹਰਮਨ ਪਿਆਰਤਾ 'ਤੇ ਕਾਇਮ ਹੋਈਆਂ। ਨਸਲਵਾਦ ਨਾਲ ਸੰਬੰਧਿਤ ਅਮਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਕੁਝ ਘਟਨਾਵਾਂ ਦੇ ਵੇਰਵੇ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਦੌਰਾਨ ਜੋ ਕੀਮਤਾਂ ਉੱਚੇ ਪੱਧਰ 'ਤੇ ਚਲੀਆਂ ਗਈਆਂ ਸਨ, ਮਕਾਨਾਂ ਦੀਆਂ ਕੀਮਤਾਂ ਹੁਣ ਉਸ ਦੇ ਮੁਕਾਬਲੇ 13% ਘੱਟ ਦਿਖਾਈ ਦਿੰਦੀਆਂ ਨੇ। ਨਵੇਂ ਅੰਕੜੇ ਦਰਸਾਉਂਦੇ ਨੇ ਕਿ ਹਾਲ ਹੀ ਵਿੱਚ ਮਾਰਕੀਟ ਵਿੱਚ ਕੁਝ ਸਥਿਰਤਾ ਦੇ ਸੰਕੇਤ ਤਾਂ ਜ਼ਰੂਰ ਮਿਲੇ, ਪਰ ਹਾਲੇ ਵੀ 2021 ਦੇ ਅੰਤ ਅਤੇ 2022 ਦੀ ਸ਼ੁਰੂਆਤ ਵਾਲੇ ਰਿਕਾਰਡ ਪੱਧਰ ਤੋਂ ਇਹ ਕੀਮਤਾਂ 13% ਹੇਠਾਂ ਨੇ। ਇਸ ਗਿਰਾਵਟ ਦਾ ਮੁੱਖ ਕਾਰਨ ਵਿਆਜ ਦਰਾਂ, ਸਖ਼ਤ ਹੋਏ ਕਰਜ਼ੇ ਦੇ ਨਿਯਮ ਅਤੇ ਖਰੀਦਦਾਰਾਂ ਦੀ ਘਟਦੀ ਹੋਈ ਮੰਗ ਦਿਖਾਈ ਦਿੰਦੀ ਹੈ। ਖਾਸ ਕਰਕੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਆਕਲੈਂਡ ਅਤੇ ਵਿਲਿੰਗਟਨ ਵਿੱਚ ਇਹ ਗਿਰਾਵਟ ਵੱਡੇ ਪੱਧਰ 'ਤੇ ਦਰਜ ਕੀਤੀ ਗਈ ਹੈ। ਇਹ ਉਹ ਦਿਨ ਨੇ ਜਦੋਂ ਨਿਊਜ਼ੀਲੈਂਡ ਦੀ ਵਿੱਤ ਮੰਤਰੀ ਬੀਬਾ ਨਿਕੋਲਾ ਵਿਲਿਸ ਨੇ ਆਖਿਆ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਦੇਸ਼ ਵਿੱਚ ਜਾਇਦਾਦ ਖਰੀਦਣ ਉੱਤੇ ਸਰਕਾਰ ਦਾ ਅੰਤਿਮ ਫੈਸਲਾ ਅਗਲੇ ਕੁਝ ਹਫ਼ਤਿਆਂ ਵਿੱਚ ਆ ਸਕਦਾ ਹੈ। ਮੌਜੂਦਾ ਸਮੇਂ ਵਿੱਚ ਕਈ ਕਿਸਮ ਦੀਆਂ ਜਾਇਦਾਦਾਂ ਉੱਤੇ ਵਿਦੇਸ਼ੀ ਖਰੀਦਦਾਰਾਂ ਜਾਂ ਨਿਵੇਸ਼ਕਾਂ ਵਾਸਤੇ ਪਾਬੰਦੀ ਲਾਗੂ ਹੈ। ਸਰਕਾਰ ਇਹ ਖਿਆਲ ਕਰ ਰਹੀ ਹੈ ਕਿ ਇਸ ਨੀਤੀ ਵਿੱਚ ਕੋਈ ਨਾ ਕੋਈ ਨਰਮੀ ਲਿਆਂਦੀ ਜਾਵੇ। ਗੱਲ ਕਰੀਏ ਲਹਿੰਦੇ ਪੰਜਾਬ ਦੀ, ਜੋ ਕਿ ਇਨ੍ਹੀਂ ਦਿਨੀ ਚੜ੍ਹਦੇ ਪੰਜਾਬ ਦੇ ਵਾਂਗ ਹੜ੍ਹਾਂ ਦੇ ਨਾਲ ਦੋ ਚਾਰ ਹੋ ਰਿਹਾ। ਮਾਲੀ ਅਤੇ ਜਾਨੀ ਨੁਕਸਾਨ ਹੋ ਰਹੇ ਨੇ। ਇਸ ਦੌਰਾਨ ਜਦੋਂ ਪਿਛਲੇ ਦਿਨੀ ਭਾਈ ਰਮੇਸ਼ ਸਿੰਘ ਅਰੋੜਾ, ਜੋ ਕਿ ਪਾਕਿਸਤਾਨ ਦੇ ਵਿੱਚ ਮੰਤਰੀ ਵੀ ਨੇ ਅਤੇ SGPC ਵੱਲੋਂ ਪੋਪ ਨੂੰ ਅੰਤਿਮ ਵਿਦਾਇਗੀ ਦੇਣ ਦੇ ਵਾਸਤੇ ਇਟਲੀ ਪਹੁੰਚੇ ਸਨ, ਉਹਨਾਂ ਦੇ ਨਾਲ ਮਿਲਦੇ ਹੋਏ ਸਿੱਖ ਵਫਦ ਨੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਇਵੈਕੂਈ ਟਰੱਸਟ ਪ੍ਰੋਪਰਟੀ ਬੋਰਡ ਵੱਲੋਂ ਪਾਕਿਸਤਾਨ ਦੇ ਵਿੱਚ ਸਥਿਤ ਸ਼ਹੀਦ ਭਾਈ ਤਾਰੂ ਜੀ ਦੀ ਯਾਦਗਾਰ ਦੇ ਨਾਲ ਸੰਬੰਧਿਤ ਗੁਰਦੁਆਰੇ ਨੂੰ ਸੰਗਤ ਦੇ ਦਰਸ਼ਨ ਦੀਦਾਰ ਬਾਰੇ ਖੋਲ੍ਹਿਆ ਜਾਵੇ, ਲੇਕਿਨ ਹਾਲ ਦੀ ਘੜੀ ਇਹ ਸੰਭਵ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਸ਼ਹੀਦ ਭਾਈ ਤਾਰੂ ਜੀ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ਵੀ ਸੰਗਤ ਇਸ ਯਾਦਗਾਰ ਦੇ ਦਰਸ਼ਨ ਨਹੀਂ ਕਰ ਸਕੀਆਂ। ਅਤੇ ਉੱਧਰ ਪੰਜਾਬੀਆਂ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਜਗਜੀਵਨ ਸਿੰਘ ਝੰਮਟ ਪਹਿਲੇ ਦਸਤਾਰਧਾਰੀ ਵਕੀਲ ਬਣ ਗਏ ਨੇ, ਜਿਨ੍ਹਾਂ ਨੇ ਕਿ ਸਕਾਟਲੈਂਡ ਦੇ ਵਿੱਚ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਸੰਨ 2000 ਦੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ LLB ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ 2019 ਵਿੱਚ ਪਰਿਵਾਰ ਸਮੇਤ ਉਹ ਬਰਤਾਨੀਆ ਵਿੱਚ ਜਾ ਕੇ ਮਾਸਟਰਸ ਦੀ ਪੜ੍ਹਾਈ ਕਾਨੂੰਨ ਦੇ ਖੇਤਰ ਵਿੱਚ ਹੀ ਕਰਨ ਲੱਗੇ। ਆਖਿਰਕਾਰ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਅਤੇ ਭਾਈਚਾਰੇ ਦਾ ਨਾਮ ਉੱਚਾ ਕਰਨ ਦੇ ਵਿੱਚ ਸਫਲ ਰਹੇ। ਜ਼ਿਕਰਯੋਗ ਹੈ ਕਿ ਪੰਜਾਬੀ ਦੇ ਸ਼ਾਹਕਾਰ ਗੀਤਾਂ ਦੇ ਰਚੇਤਾ ਇੰਦਰਜੀਤ ਸਿੰਘ ਹਸਨਪੁਰੀ ਦੇ ਗਰਾਈਂ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਜਗਜੀਵਨ ਸਿੰਘ ਝੰਮਟ ਦੇ ਸੰਘਰਸ਼ ਤੋਂ ਸਥਾਪਨਾ ਦੀ ਇਸ ਦਾਸਤਾਨ ਨੇ ਬਹੁਤ ਸਾਰੇ ਨਵੇਂ ਪ੍ਰਵਾਸੀਆਂ ਨੂੰ ਪ੍ਰੇਰਿਤ ਕੀਤਾ ਹੈ। ਅਤੇ ਉੱਧਰ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਫਲੋਰੀਡਾ ਦੇ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਜਦੋਂ ਕਿ 3 ਲੋਕ ਹਲਾਕ ਹੋ ਗਏ, ਜਿੱਥੇ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਮੋਟਰਵੇ ਦੇ ਉੱਤੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੇ ਲੰਮੇ ਟਰੱਕ ਨੂੰ ਯੂ ਟਰਨ ਮਾਰਨ ਲੱਗਿਆਂ ਹਰਜਿੰਦਰ ਨੇ ਇਸ ਗੱਲ ਦਾ ਬਿਲਕੁਲ ਖਿਆਲ ਨਹੀਂ ਕੀਤਾ ਕਿ ਪਿੱਛੇ ਆਉਂਦੇ ਟ੍ਰੈਫਿਕ ਦੀ ਉਸ ਨਾਲ ਟੱਕਰ ਹੋ ਸਕਦੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿ ਉਹ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਅਤੇ ਝੂਠੇ ਲਾਇਸੈਂਸ ਦੀ ਵਰਤੋਂ ਵੀ ਕਰ ਰਿਹਾ ਸੀ। ਅਤੇ ਗੱਲ ਕਰੀਏ ਨਿਊਜ਼ੀਲੈਂਡ ਦੇ ਰਾਜਨੀਤਿਕ ਸਮੀਕਰਨਾਂ ਦੀ, ਜਿੱਥੇ ਭਾਵੇਂ ਕਿ ਇਸ ਵਕਤ ਗੱਠਜੋੜ ਦੀ ਸਰਕਾਰ ਹੈ ਅਤੇ ਬਹੁਮਤ ਤੋਂ ਥੋੜ੍ਹੀ ਦੂਰ ਰਹਿ ਗਈ ਨੈਸ਼ਨਲ ਪਾਰਟੀ ਵੀ ਇਸ ਵਕਤ ਲੰਬੜਦਾਰੀ ਹੈ। ਹਾਲਾਤ ਇਹ ਨੇ ਕਿ ਇਸ ਵਕਤ ਇੱਕ ਸਰਵੇਖਣ ਦੇ ਮੁਤਾਬਕ ਰਾਜ ਸੱਤਾ ਦੇ ਵਿੱਚ ਸਭ ਤੋਂ ਵੱਧ ਸੀਟਾਂ ਵਾਲੀ ਨੈਸ਼ਨਲ ਪਾਰਟੀ ਦੀ ਹਰਮਨ ਪਿਆਰਤਾ ਸਿਰਫ 34% ਉੱਤੇ ਆ ਗਈ ਹੈ, ਜਦੋਂ ਕਿ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਹੁਣ 4 ਅੰਕ ਵੱਧ ਕੇ 33% 'ਤੇ ਪੁੱਜ ਗਈ ਹੈ। ਗ੍ਰੀਨ ਪਾਰਟੀ 2 ਅੰਕ ਘੱਟ ਕੇ 10% ਅਤੇ ਨਿਊਜ਼ੀਲੈਂਡ ਫਰਸਟ 1 ਅੰਕ ਵੱਧ ਕੇ 9% ਉੱਤੇ ਆ ਗਈ ਹੈ। ਐਕਟ ਪਾਰਟੀ 8% ਤੇ ਬਦਲਾਅ ਦੇ ਰਹਿਤ ਹੈ, ਜਦੋਂ ਕਿ ਮੌਰੀ ਮੂਲ ਨਿਵਾਸੀਆਂ ਦੀ ਅਤੇ ਪਾਰਟੀ ਮੌਰੀ 4% ਉੱਤੇ ਕਾਇਮ ਹੈ। ਇਹਨਾਂ ਅੰਕੜਿਆਂ ਮੁਤਾਬਕ ਜੇਕਰ ਅੱਜ ਦੀ ਮਿਤੀ ਦੌਰਾਨ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਹੁੰਦੀਆਂ ਨੇ ਤਾਂ ਨੈਸ਼ਨਲ ਐਕਟ ਅਤੇ ਨਿਊਜ਼ੀਲੈਂਡ ਫਸਟ ਦੀ ਗੱਠਜੋੜ ਨੂੰ 63 ਸੀਟਾਂ ਮਿਲਣਗੀਆਂ, ਜਦੋਂ ਕਿ ਲੇਬਰ, ਗ੍ਰੀਨ ਅਤੇ ਤੇਪਾਤੀ ਮੌਰੀ ਨੂੰ 58 ਸੀਟਾਂ ਮਿਲਣ ਦੀ ਉਮੀਦ ਹੈ। ਇੰਨਾ ਹੀ ਨਹੀਂ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੀ ਹਰਮਨ ਪਿਆਰਤਾ ਵੱਲ ਨਜ਼ਰ ਮਾਰੀਏ ਤੇ ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ 3 ਅੰਕ ਘਟਾ ਕੇ 20% ਉੱਤੇ ਆ ਗਏ ਨੇ, ਜਦੋਂ ਕਿ ਮੁੱਖ ਵਿਰੋਧੀ ਨੇਤਾ ਲੇਬਰ ਪਾਰਟੀ ਵੱਲੋਂ ਕ੍ਰਿਸ ਹਿਪਕਿੰਜ਼ 19% ਨਾਲ ਉਹਨਾਂ ਦੇ ਬਿਲਕੁਲ ਨੇੜੇ ਢੁੱਕ ਗਏ ਨੇ। ਦੋਨਾਂ ਰਾਜਨੀਤਿਕ ਪਾਰਟੀਆਂ ਵੱਲੋਂ ਪੰਜਾਬੀ ਚਿਹਰੇ ਵੀ ਇਸ ਕਸ਼ਮਕਸ਼ ਦੇ ਵਿੱਚ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਨੈਸ਼ਨਲ ਪਾਰਟੀ ਵੱਲੋਂ ਨੌਜਵਾਨ ਪੰਜਾਬੀ ਨਵਤੇਜ ਰੰਧਾਵਾ ਅਤੇ ਲੇਬਰ ਪਾਰਟੀ ਵੱਲੋਂ ਸਰਦਾਰ ਖੜਕ ਸਿੰਘ ਸਿੱਧੂ ਪਾਰਟੀਆਂ ਦੀ ਪੈਰਵਾਈ ਕਰਦੇ ਨਜ਼ਰ ਆਉਂਦੇ ਨੇ। ਗੱਲ ਕਰੀਏ ਨਸਲਵਾਦ ਦੇ ਭੂਤ ਦੀ, ਭਾਵੇਂ ਕਿ ਲੋਕ ਪਹਿਲਾਂ ਨਾਲੋਂ ਵੱਧ ਤਰੱਕੀ ਕਰ ਗਏ ਅਤੇ ਇਸ ਬਹੁਤ ਸੱਭਿਅਕ ਸਮਾਜ ਦੇ ਵਿੱਚ ਹਰੇਕ ਨੂੰ ਮਾਨਤਾ ਦੇਣ ਦੀਆਂ ਬਾਤਾਂ ਪੈਂਦੀਆਂ ਨੇ, ਪਰ ਸੱਚਾਈ ਇਹ ਹੈ ਕਿ ਨਿਊਜ਼ੀਲੈਂਡ ਦੀਆਂ ਸਥਾਨਕ ਚੋਣਾਂ ਦੌਰਾਨ ਸਿੱਖ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਤਲਵਾਰ ਦੇ ਹੋਲਡਿੰਗਜ਼ ਨੂੰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। 2 ਦਿਨਾਂ ਦੇ ਵਿੱਚ ਇਸ ਦੇ ਬੋਰਡਸ 4 ਵਾਰੀ ਤੋੜ ਦਿੱਤੇ ਗਏ, ਜਿਸ ਨਾਲ ਉਹਨਾਂ ਦਾ $2300 ਦਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਵੀ ਮੈਸੀ ਖੇਤਰ ਵਿੱਚ 3 ਸਥਾਨਾਂ ਉੱਤੇ ਅਜਿਹੇ ਨਸਲੀ ਭੇਦਭਾਵ ਉੱਤੇ ਆਧਾਰਿਤ ਹਮਲੇ ਕੀਤੇ ਜਾਂਦੇ ਰਹੇ ਨੇ। ਇਹ ਉਹ ਦਿਨ ਨੇ ਜਦੋਂ ਦੁਨੀਆਂ ਦਾ ਥਾਣੇਦਾਰ ਕਹਾਉਂਦੇ ਅਮਰੀਕਾ ਵਿੱਚ 2 ਸਿੱਖ ਬਜ਼ੁਰਗਾਂ ਉੱਤੇ ਇਹ ਹਮਲਾ ਹੋਇਆ। ਉਸ ਤੋਂ ਬਾਅਦ ਉਸ ਖਬਰ ਦੀ ਸਿਆਹੀ ਹੱਲੇ ਨਹੀਂ ਸੁੱਕੀ ਸੀ ਕਿ ਤਾਜ਼ਾ ਤਰੀਨ ਘਟਨਾ ਚੱਕਰ ਵਿੱਚ ਇੰਗਲੈਂਡ ਦੇ ਇੱਕ ਮਾਮਲੇ ਨੂੰ ਦੁਨੀਆਂ ਭਰ ਦੀਆਂ ਅਖਬਾਰਾਂ ਨੇ ਆਪਣੀਆਂ ਸੁਰਖੀਆਂ 'ਚ ਜਗ੍ਹਾ ਦਿੱਤੀ ਹੈ, ਜਿੱਥੇ 2 ਬੇਵੱਸ ਸਿੱਖ ਬਜ਼ੁਰਗਾਂ ਉੱਤੇ ਇੱਕ ਸਿਰਫਰੇ ਨਸਲੀ ਬੰਦੇ ਨੇ ਹਮਲਾ ਕਰ ਦਿੱਤਾ। ਬੁਲੇਟਿਨ ਦੇ ਆਖਰ ਵਿੱਚ ਨਿਰੰਜਨ ਤਸਨੀਮ ਹੁਣਾਂ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗਾ ਕਿ ਨਾ ਪੂਰੇ ਪਰਦੇਸੀ ਪਹੁੰਚੇ, ਨਾ ਹੀ ਪੂਰੇ ਪਿੰਡ ਗਏ ਹਾਂ, ਇੱਥੇ ਉੱਥੇ ਰਾਹਾਂ ਦੇ ਵਿੱਚ ਖਿੰਡਦੇ ਖਿੰਡਦੇ ਖਿੰਡ ਗਏ ਹਾਂ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।